ਤਰੀਕੇ ਨਾਲ ਜਾਨੂੰ ਕਰ ਲਿਆ, ਸਿੱਧੇ ਤਰੀਕੇ ਜਿੱਧਰ ਨੂੰ ਕਰਨਾ ਸੀ ਮਨ ਦਾ ਜਨਮ ਉੱਧਰ ਨੂੰ ਹੋਇਆ ਨਹੀਂ, ਮਾਇਆ ਦੇ ਵਿੱਚ ਨੂੰ ਜਨਮ ਕਰ ਲਿਆ, ਕਰਨਾ ਸੀ ਨਿਰਾਕਾਰ ਦੁਨੀਆਂ ਦੇ ਵਿੱਚ ਮਨ ਦਾ ਜਨਮ, ਸਰੀਰ ਨਾਲ ਜੋੜ ਕੇ ਮਨ ਦਾ ਜਨਮ ਕਰ ਲਿਆ ਮਾਇਆ ਨਾਲ ਜੋੜ ਕੇ। ਹੁਣ ਮਾਇਆ ਨੂੰ ਸਰੀਰ ਨੂੰ ਮੇਰਾ ਸਰੀਰ ਕਹਿੰਦਾ ਮਨ ਦਾ, ਆਪਣੇ ਦਾ ਪਤਾ ਨਹੀਂ, ਅਸਲੀ ਸਰੀਰ ਦਾ ਪਤਾ ਨਹੀਂ, ਅਸਲੀ ਸਰੀਰ ਦਾ ਸਾਧੂ ਨਾਲ ਜੁੜ ਕੇ ਹੈ ਜਿਹੜਾ ਅੱਧਾ ਮਨ ਹੈ, ਜਿਹੜਾ ਅੱਧਾ ਸ਼ੁੱਧ ਮਨ ਹੈ ਉਹਦੇ ਨਾਲ ਜੁੜਨਾ ਸੀ, ਜੁੜ ਗਿਆ ਮਾਇਆ ਨਾਲ। ਇਸ ਕਰਕੇ ਕਹਿੰਦੇ ਸਾਧੂ ਦੀ ਓਟ ਬਹੁ, ਜਿਹੜਾ ਅੰਦਰ ਅੰਤਰ ਆਤਮਾ ਦੇ ਨਾਲ ਜੁੜ ਜਾ। ਸਾਧੂ ਕੀ ਓਟ ਬਹੁ ਦਾ ਮਿਸਯੂਜ ਕਰ ਰਹੇ ਨੇ ਸਾਧ ਬਣ ਕੇ, ਸਾਧੂ ਵੀ ਸਾਡੀ ਓਟ ਰਹਿਣ ਨੂੰ ਕਿਹਾ ਹੋਇਆ, ਉਹ ਤੁਹਾਨੂੰ ਤਾਂ ਕਿਹਾ ਹੋਇਆ ਸਾਧੂਆਂ ਨੂੰ ਸੰਤਾਂ ਨੂੰ, ਉਹ ਆਮ ਆਦਮੀ ਨੂੰ ਕਰ, ਆਮ ਆਦਮੀ ਕਿਤੇ ਭਗਤ ਹੁੰਦਾ, ਜਿਹੜਾ ਭਗਤੀ ਕਰਦਾ ਕਰਦਾ ਫਸ ਗਿਆ ਉਹਨੂੰ ਕਿਹਾ ਹੋਇਆ ਨਿਕਲਣਾ ਕਿਵੇਂ ਦਾ, ਫਸਿਆ ਤਾਂ ਤੁਸੀਂ ਹੋ,
ਉਕਤੀ ਸਿਆਣਪ ਤਿਆਰ,
ਉਕਤੀਆਂ ਤੁਹਾਡੇ ਉੱਕੀ ਹੈ ਪੁੱਠੇ, ਉੱਕੀ ਹੁੰਦਾ ਗਲਤੀ, ਉੱਕ ਜਾਣਾ ਕਹਿੰਦਾ ਮੈਂ ਤਾਂ ਉੱਕ ਗਿਆ, ਉੱਕ ਗਿਆ ਭੁਲੇਖਾ ਲੱਗ ਗਿਆ, ਉੱਕਤੀ ਹੈ ਜਿਹੜੀ ਭੁਲੇਖੇ 'ਚ ਪਿਆ, ਭੁਲੇਖਾ ਪਾ ਲਿਆ ਤੈਂ, ਜਿਹੜੇ ਭੁਲੇਖੇ 'ਚ ਫਸ ਗਿਆ ਵੀ ਮਾਲਾ ਨਾਲ ਛੁੱਟ ਜੂੰਗਾ ਮੈਂ, ਸਮਾਧੀ ਨਾਲ ਛੁੱਟ ਜੂੰਗਾ, ਇਹ ਸਿਆਣਪ ਨੂੰ ਛੱਡ ਦੇ, ਇਹੀ ਉਕਤ ਸਿਆਣਪ ਹੈ ਬਈ ਵਾਹਿਗੁਰੂ ਵਾਹਿਗੁਰੂ ਕਰਨਾ ਆ, ਰਾਮ ਰਾਮ ਕਰਨਾ, ਮੈਂ ਛੁੱਟ ਜੂੰਗਾ, ਬਿਲਕੁਲ ਨਹੀਂ ਛੁੱਟਣਾ। ਸਾਧੂ ਕੌਣ ਹੈ ਪਹਿਲਾਂ ਤਾਂ ਇਹ ਸਮਝ, ਗੁਰਬਾਣੀ ਸਾਧੂ ਕਹਿੰਦੀ ਕਿਹਨੂੰ ਹੈ, ਸੰਤ ਗੁਰਬਾਣੀ ਕਹਿੰਦੀ ਕਿਹਨੂੰ ਹੈ, ਸੰਤ ਸਰਣ ਜੇ ਜਨ ਪਰੇ ਸੇ ਜਨ ਉਧਰ ਨਹਾਰ, ਸੰਤ ਅਰ ਸਾਧ ਇੱਕ ਨੂੰ ਕਹਿੰਦੀ ਬਣ, ਇੱਥੇ ਅੱਡੋ ਅੱਡ ਨੇ ਸਾਧ ਅਰ ਸੰਤ, ਧੂਣਾ ਲਾਉਣ ਵਾਲੇ ਕਹਿੰਦੇ ਅਸੀਂ ਸਾਧ ਹਾਂ, ਮਾੜਾ ਫੇਰਨ ਵਾਲੇ ਕਹਿੰਦੇ ਅਸੀਂ ਸੰਤ ਹਾਂ, ਅੱਡੋ ਅੱਡ ਨੇ। ਉਹ ਨਗਰ ਰਹਿੰਦੇ ਨੇ ਕੱਪੜੇ ਘੱਟ ਪਾਉਂਦੇ ਨੇ, ਪਾਉਂਦੇ ਹੀ ਨਹੀਂ ਕਈ ਤਾਂ, ਸਾਧ ਜੱਡਾਂ ਰੱਖਦੇ ਨੇ, ਸਿਰ ਨੰਗਾ ਰੱਖਦੇ ਨੇ, ਇਹ ਸਾਰੇ ਕੱਪੜੇ ਕਿਹੜੇ ਪਾਉਂਦੇ ਨੇ ਸੰਤ, ਸੰਤ ਮਾਲਾ ਫੇਰਦੇ ਨੇ, ਸਾਧ ਮਾਲਾ ਫੇਰਦੇ ਨੀ, ਇੱਕੋ ਕਿਵੇਂ ਹੋ ਜਾਣਗੇ। ਸ਼ਿਵ ਜੀ ਦੇ ਚੇਲੇ ਸਾਧ ਨੇ, ਸਾਧਨਾ ਕਰਦੇ ਨੇ, ਸਾਧਨਾ ਕਰਦੇ ਨੇ ਸਰੀਰ ਦੀ, ਕਰਨ ਦੀ ਸਾਧਨਾ ਮਨ ਦੀ, ਉਹਨਾਂ 'ਚ ਇਹ ਗਲਤੀ ਹੈ। ਸੰਤਾਂ ਨੇ ਸ਼ਾਂਤ ਮਨ ਨੂੰ ਕਰਨਾ ਤੇ ਉਹ ਕਰਿਆ ਨਹੀਂ, ਭੇਖ ਬਣਾ ਲਿਆ। ਜੇ ਹੁਣ ਮਨ ਨੂੰ ਸ਼ਾਂਤ ਕਰਦੇ ਨੇ ਤਾਂ ਬਹੁਤੇ ਚੇਲੇ ਬਣਾ ਕੇ, ਬਹੁਤਾ ਇਕੱਠ ਕਰਕੇ, ਬਹੁਤੇ ਲੋਕਾਂ ਨੂੰ ਮੱਥੇ ਟਿਕਾ ਕੇ ਫਿਰ ਸ਼ਾਂਤ ਹੋ ਗਏ, ਹਾਂ ਹੁਣ ਅਸੀਂ ਸੰਤ ਬਣ ਗਏ, ਲੋਕਾਂ ਤੋਂ ਸਰਟੀਫਿਕੇਟ ਲੈਂਦੇ ਨੇ ਅਸੀਂ ਸੰਤ ਬਣ ਗਏ, ਅੰਦਰ ਸ਼ਾਂਤੀ ਕਹੇ ਹੈ ਨਹੀਂ, ਉਹ ਸ਼ਾਂਤੀ ਨਹੀਂ ਜਿਹੜੀ ਚਾਹੀਦੀ ਸੀ, ਜਿਹੜੀ ਸ਼ਾਂਤੀ ਚਾਹੀਦੀ ਸੀ ਉਹ ਨਹੀਂ, ਇਹ ਮਾਇਆ ਕਨੀ ਉਹ ਸ਼ਾਂਤੀ ਹੋ ਗਈ ਵੀ ਚਲੋ ਵੀ ਹੁਣ ਫਿਕਰ ਨਹੀਂ ਹੈ, ਮਰਦੇ ਤੁਹਾਨੂੰ ਤੱਕ ਚਿੰਤਾ ਨਹੀਂ ਰੋਟੀ ਦੀ, ਰੋਟੀ ਦੀ ਚਿੰਤਾ ਨਹੀਂ, ਇਹੀ ਸ਼ਾਂਤੀ ਹੈ, ਹੋਰ ਕੁਛ ਨਹੀਂ ਹੈ। ਇਹ ਉਕਤ ਸਿਆਣਪ ਨੂੰ ਛੱਡਦੇ ਜੇ ਭਵ ਜਲ ਤਰਨਾ ਹੈ, ਭਵ ਸਾਗਰ ਕਿਵੇਂ ਤਰਨਾ ਹੈ ਇਹ ਦੱਸ ਨਹੀਂ ਰਿਹਾ, ਨਾ ਸੰਤ ਦੱਸ ਰਿਹਾ ਨਾ ਸਾਧ ਦੱਸ ਰਿਹਾ, ਇਹ ਕਿਹਨਾਂ ਦੱਸਿਆ, ਜਿਹੜਾ ਆਪ ਤਰ ਗਿਆ ਉਹ ਦੱਸੇ, ਉਹਨੇ ਜਿਹਨੇ ਤਰ ਗਿਆ ਉਹਨੇ ਦੱਸਤਾ, ਜਿਹੜੇ ਨਹੀਂ ਤਰਿਆ ਉਹਦਾ ਹੀ ਕਹਿੰਦੇ ਬਸ ਵਾਲਾ ਫੇਰੀ ਜਾਓ ਸਭ ਆਪੇ ਠੀਕ ਹੋ ਜੂ, ਸਮਾਧੀ ਲਾਈ ਜਾਓ ਆਪੇ ਠੀਕ ਹੋ ਜੂ, ਦੱਸੀਦਾ ਨਹੀਂ ਹੁੰਦਾ, ਫਿਰ ਐਂ ਕਹਿ ਦਿੰਦੇ ਨੇ ਜਿਹਨੇ ਪਾ ਲਿਆ ਉਹ ਨਹੀਂ ਦੱਸਦਾ ਹੁੰਦਾ, ਇਹ ਦੱਸਣ ਵਾਲੀ ਚੀਜ਼ ਨਹੀਂ, ਬਹਾਨੇ ਘੜਦੇ ਨੇ, ਫੇਰਾ ਫੇਰੀ ਕਰਦੇ ਨੇ, ਆਪਣੇ ਕਪਟ ਨਾਲ ਆਪਣੇ ਮਨ ਦੀ ਕਮਜ਼ੋਰੀ ਨੂੰ ਛੁਪਾਉਂਦੇ ਨੇ, ਇਹ ਮੰਨਣ ਨੂੰ ਤਿਆਰ ਨਹੀਂ, ਸਾਨੂੰ ਨਹੀਂ ਕੁਛ ਮਿਲਿਆ, ਫਿਰ ਮਾਲਾ ਕਾਹਦੇ ਫੇਰਦੇ ਹੋ ਜੇ ਤੁਹਾਨੂੰ ਕੁਛ ਮਿਲਿਆ ਨਹੀਂ, ਜੇ ਮਿਲ ਗਿਆ ਫਿਰ ਮਾਲਾ ਕਾਹਦੀ ਫੇਰਦੇ ਹੋ, ਹੁਣ ਤਾਂ ਛੱਡ ਦਿਓ, ਪੜ੍ਹਾਈ ਪੂਰੀ ਹੋ ਗਈ ਜੇ ਮਿਲ ਗਿਆ, ਸਮਾਧੀ ਹੁਣ ਵੀ ਲਾਈ ਜਾਂਦੇ ਹੋ ਫਿਰ ਸਮਾਧੀ ਕਾਹਦੇ ਲਾਉਂਦੇ ਹੋ, ਪੜ੍ਹਾਈ ਵੀ ਕਰੀ ਜਾਂਦੇ ਨੇ, ਕੋਸ਼ਿਸ਼ ਵੀ ਉਹੀ ਕਰੀ ਜਾਂਦੇ ਨੇ, ਮਿਲਿਆ ਨਹੀਂ ਹੈਗਾ, ਕਹਿ ਵੀ ਰਹੇ ਨੇ ਮਿਲ ਗਿਆ, ਜੋ ਕੰਮ ਕਰ ਰਹੇ ਉਹ ਤੋਂ ਸਾਫ਼ ਤੋਂ ਨਾਰਾ ਨੂੰ ਕੁਛ ਨਹੀਂ ਮਿਲਿਆ, ਫਿਰ ਵਾਲਾ ਕੀ ਫੇਰਦੇ, ਸ਼ੁਰੂ ਤੇ ਜਿਉਂ ਵਾਲਾ ਫੜੀਏ ਛੱਡਿਓ ਨਹੀਂ ਤੁਸੀਂ ਗੁਰਬਾਣੀ ਦੀ ਪੜ੍ਹਾਈ ਕਿਸੇ ਹੱਦ ਦੇ ਉੱਤੇ ਜਾ ਕੇ ਛੱਡ ਦੇਣੀ ਹੈ ਗੁਰੂ ਗੁਰਬਾਣੀ ਨਹੀਂ ਸੀ ਪੜ੍ਹਦੇ ਭਾਵੇਂ ਤੁਰਕੀ ਬਾਣੀ ਸੀ ਉਹ ਤਾਂ ਲਿਖਦੇ ਸੀ ਲਿਖਾਉਂਦੇ ਸੀ ਬਾਣੀ ਉਹ ਤਾਂ ਪੜ੍ਹਦੇ ਨਹੀਂ ਸੀ ਜਦੋਂ ਇਹ ਸਮਝ ਆ ਗਈ ਕਰਨਾ ਕੀ ਹੈ ਉਕਤ ਸਿਆਣਪ ਤਿਆਗ ਦੀ ਉਕਤ ਸਿਆਣਪ ਤਿਆਗਣ ਵਾਸਤੇ ਗੁਰਬਾਣੀ ਪੜ੍ਹਨੀ ਹੈ ਜਿਹੜੇ ਭੁਲੇਖੇ ਪਾਏ ਨੇ ਦੁਰਮਤਾਂ ਨੇ ਦੁਰਮਤ ਛੱਡਣ ਵਾਸਤੇ ਗੁਰਬਾਣੀ ਪੜ੍ਹਨੀ ਹੈ ਦੁਰਮਤ ਤੇ ਨਹੀਂ ਛੁੱਟਦੀ ਜਦ ਦੁਰਮਤ ਛੁੱਟ ਗਈ ਫਿਰ ਗੁਰਬਾਣੀ ਨੇ ਜੋ ਦੱਸਿਆ ਉਹ ਕੰਮ ਕਰਨਾ ਹੈ ਕਰਨਾ ਤਾਂ ਨੰਬਰ ਜਦੇ ਆਊ ਪਹਿਲਾਂ ਤਾਂ ਪੁੱਠੇ ਪਾਸੇ ਨੂੰ ਜਾਂਦਾ ਪੁੱਠੇ ਪਾਸੇ ਨੂੰ ਜਾਣ ਤੇ ਛੱਡ ਦਿੱਤਾ ਫੇਰ ਸਿੱਧੇ ਪਾਸੇ ਨੂੰ ਤੁਰੂ ਉਕਤ ਸਿਆਣਪ ਤਿਆਗ ਕੇ ਜੋ ਦੱਸਿਆ ਗੁਰਬਾਣੀ ਨੇ ਉਹ ਕੰਮ ਫੇਰ ਕਰਨਾ ਹੈ ਜਿਹਨੇ ਕਰਨਾ ਉਹਨੂੰ ਬਣਨ ਦੀ ਲੋੜ ਨਹੀਂ ਕਰਨ ਦਾ ਤੁਹਾਨੂੰ ਪਤਾ ਆਹ ਕਰਨਾ ਸੀ ਆਹ ਕਰ ਲੈਣਾ ਜਿਹੜਾ ਕਰਨਾ ਹੈ ਉਹਨੇ ਸਮਝ ਤਾਂ ਲਿਆ ਫਿਰ ਕਰੇ ਉਹ ਰਾਤ ਹੀ ਚੱਲੇ ਸੁਣ ਤਾਂ ਲਿਆ ਸੀ ਹੁਣ ਮੰਨੇ ਮੰਨ ਲਿਆ ਸੁਣ ਕੇ ਬਾਅਦ ਮੰਨ ਲਿਆ ਦੁਰਮਤ ਛੱਡਤੀ ਪੁੱਠੇ ਕੰਮ ਛੱਡਤੇ ਮਾੜਾ ਛੱਡਤੀ ਇਹ ਸਮਝ ਲਿਆ ਵੀ ਇਹਨਾਂ 'ਚ ਕੁਛ ਨਹੀਂ ਫਿਰ ਕੀ ਹੈ ਮਨ ਕੀਤਾ ਭਾਉ ਹੁਣ ਦੂਏ ਪਾਸੇ ਦਾ ਭਾਉ ਕਰੋ ਮਾਇਆ ਦਾ ਤਿਆਗ ਕੇ ਭਾਉ ਦੂਜਾ ਭਾਉ ਤਿਆਗ ਕੇ ਦੂਜੇ ਪਾਏ ਦੂਏ ਪਾਏ ਬਗੁਚੀਆ ਇਹ ਬਗੁਚਾ ਆਊਗਾ ਮਾਇਆ ਦੇ ਭਾਉ ਦਾ ਮਨ ਕੀਤਾ ਭਾਉ ਦੂਏ ਪਾਸੇ ਦਾ ਪ੍ਰੇਮ ਕਰੋ ਜਿਹਨੂੰ ਪ੍ਰੇਮ ਕੀ ਉਹ ਤੇ ਨਹੀਂ ਪ੍ਰਭ ਪਾਇਓ ਪ੍ਰਭ ਨਾਲ ਪ੍ਰੇਮ ਕਰੋ ਅੰਤਰਾਤਮਾ ਨਾਲ ਪ੍ਰੇਮ ਕਰੋ ਉਹਦੇ ਨਾਲ ਜੁੜੋ ਉਧਰੇ ਰਹੋ ਅੰਦਰ ਨੂੰ ਜਾਗਦੇ ਅੰਤਰਮੁਖੀ ਹੋ ਜਾਓ ਅੰਦਰੋਂ ਖੋਜੋ ਦਿਲ ਖੋਜੋ ਬੰਦੇ ਖੋਜ ਦਿਲ ਰੋਜ਼
ਸਾਧੂ ਕੀਮਨ ਉਂਟ ਗਹੋ ਉਕਤੀ ਸਿਆਣਪ ਤਿਆਗ
ਉਕਤੀ ਸਿਆਣਪ ਤਿਆਗ
ਗੁਰ ਦੀਖਿਆ ਜੇ ਮਨ ਵਸੈ ਨਾਨਕ ਮਸਤਿਕ ਭਾਗ
ਗੁਰਦੀਖਿਆ ਸਾਰੀ ਗੁਰਬਾਣੀ ਗੁਰਦੀਖਿਆ ਹੀ ਹੈ ਗੁਰਦੀਖਿਆ ਕੀ ਹੈ ਗੁਰਬਾਣੀ ਸਾਰੀ ਇਹ ਤਾਂ ਮਨ ਵਿੱਚ ਵਸ ਗਈ ਫਿਰ ਇਹਨੂੰ ਪੜ੍ਹਨ ਦੀ ਕੀ ਲੋੜ ਰਹੇਗੀ ਜਿਹੜੀ ਚੀਜ਼ ਮਨ ਵਿੱਚ ਵਸ ਗਈ ਉਹਨੂੰ ਪੜ੍ਹਨ ਦੀ ਲੋੜ ਨਹੀਂ ਹੁੰਦੀ ਪੜ੍ਹਨ ਦੀ ਲੋੜ ਉਦੋਂ ਤੱਕ ਹੈ ਜਿੰਨਾ ਚਿਰ ਮਨ 'ਚ ਵਸੀ ਨਹੀਂ ਜਿਹੜੇ ਨਿਤਨੇਮੀ ਨੇ ਬਾਣੀ ਪੜ੍ਹਦੇ ਨੇ ਅਜੇ ਉਹਨਾਂ ਦੇ ਮਨ 'ਚ ਵਸਿਆ ਨਹੀਂ ਆ ਵਸਾ ਰਹੇ ਨੇ ਉਹ ਜੇ ਵਸਾ ਰਹੇ ਨੇ ਚੰਗੀ ਗੱਲ ਹੈ ਜੇ ਵਸਾ ਨਹੀਂ ਰਹੇ ਫਿਰ ਫਜ਼ੂਲ ਹੈ ਜੇ ਵਸਾ ਨਹੀਂ ਰਹੇ ਨਾ ਕੋਈ ਅੱਖਰ ਬਾਣੀ ਦਾ ਅੰਦਰ ਉਹਨਾਂ ਦੇ ਵਸ ਨਹੀਂ ਰਿਹਾ ਫਿਰ ਉਹਨਾਂ ਨੂੰ ਨਹੀਂ ਲੱਭਦਾ ਜੇ ਵਸ ਰਿਹਾ ਚੰਗੀ ਗੱਲ ਵਸਾਉਂਦੇ ਰਹਿਣ ਚਲੋ ਵਸਾਏ ਰਹਿਣਾ ਜਨਮ 'ਚ ਪਰ ਜੇ ਵਸ ਵੀ ਨਹੀਂ ਰਿਹਾ ਕੁਛ ਫਿਰ ਉਹਨਾਂ ਕੋਈ ਗੱਲ ਨਹੀਂ ਫਿਰ ਉਹ ਮਾੜਾ ਵਾਲੀ ਗੱਲ ਹੈ ਰਾਮ ਰਾਮ ਕਰਨ ਵਾਲੀ ਗੱਲ ਹੈ ਰਾਮ ਰਾਮ ਕਰਤਾ ਸਭ ਜਗ ਫਿਰੇ ਰਾਮ ਨਾ ਪਾਇਆ ਜਾਏ ਜੋ ਮਨ ਵਿੱਚ ਵਸ ਗਈ ਬਾਣੀ ਉਹੀ ਪ੍ਰਾਪਤੀ ਹੈ ਜੋ ਮਨ ਵਿੱਚ ਵਸ ਗਈ ਗੱਲ ਉਸੇ ਦੀ ਪ੍ਰਾਪਤੀ ਹੈ ਜੋ ਮਨ 'ਚ ਵਸੀ ਨਹੀਂ ਉਹ ਪ੍ਰਾਪਤੀ ਕੋਈ ਨਹੀਂ ਉਹ ਫਿਰ ਕੀ ਹੈ ਮੂੰਹ ਕਾ ਗਿਆ ਬਹੁ ਜੋ ਬਾਸ ਵਜਾਈ ਫੂਕ ਉਹ ਫਿਰ ਇਹੀ ਹੈ
ਹਾਂਜੀ ਹੁਣ ਦੇਖਿਆ ਜੇ ਮਨ ਵਸੈ ਨਾਨਕ ਮਸਤਕ ਭਾਗ
ਬਸ ਕਹਿੰਦੇ ਜਿਹਦੇ ਮਨ 'ਚ ਦੇਖਿਆ ਗੁਰਬਾਣੀ ਵਸ ਗਈ ਇਹੀ ਤਾਂ ਮਸਤਕ ਭਾਗ ਨੇ ਹੋਰ ਭਾਗ ਕੀ ਹੈ ਹੋਰ ਭਾਗ ਕੁਛ ਨਹੀਂ ਹੈ ਵਸੂਗੀ ਉਹਦੇ ਜਿਹਦੇ ਮਸਤਕ ਭਾਗ ਨੇ ਬਾਕੀ ਕੌਣ ਨੇ ਬਾਕੀ ਅਭਾਗੇ ਬਾਕੀ ਅਭਾਗੇ ਭਾਗਹੀਣ ਭਾਗਹੀਣ ਜਾਵਾਂ ਝੋਟਾ ਜਾਵਾਂ ਝੋਟਾ ਖਾਊ ਜੇ ਬਾਣੀ ਨਹੀਂ ਮਨ 'ਚ ਵਸੀ ਗੁਰਬਾਣੀ ਮਨ ਵਿੱਚ ਵਸੀ ਨਹੀਂ ਫਿਰ ਭਾਗਹੀਣ ਝੂਠੇ ਨੇ ਫਿਰ ਉਹ ਝੂਠੇ ਆਏ ਝੂਠੇ ਬਲਕਿ ਝੂਠੇ ਝੂਠੇ ਕੋ ਸੰਸ ਝੂਠੇ ਆਵੇ ਝੂਠੇ ਜਾਏ ਝੂਠੇ ਮਰੇ ਅਭਾਗੇ ਅਭਾਗੇ ਮਾਇਆ ਨਾਲ ਜੁੜੇ ਆਏ ਸੀ ਮਾਇਆ ਨਾਲ ਜੁੜ ਕੇ ਚਲੇ ਗਏ ਮਾਇਆ ਨਾਲ ਜੁੜੇ ਜੜਾਈ ਮਰ ਗਏ ਗਏ ਤਾਂ ਮਾਇਆ ਛੱਡ ਗਏ ਨੇ ਮਾਇਆ ਛੱਡ ਗਏ ਮਾਇਆ ਦਾ ਮੋਹ ਲੈ ਗਏ ਨਾ ਮਾਇਆ ਦੇ ਮੋਹ ਨਾਲ ਮਲੀਨ ਹੋ ਕੇ ਚਲੇ ਗਏ
ਪੌੜੀ ਸੱਸਾ ਸ਼ਰਨ ਪਰੇ ਅਭਹਾਰੇ ਸ਼ਾਸਤਰ ਸਿਮਰਤ ਵੇਦ ਪੁਕਾਰੇ
ਇੱਥੋਂ ਸ਼ੁਰੂ ਹੋ ਗਈ ਹੁਣ ਉਹਨਾਂ ਦੀ ਆਤਮ ਕਥਾ ਪੰਜਵੇਂ ਪਾਤਸ਼ਾਹ ਇੱਥੋਂ ਆਤਮ ਕਥਾ ਸ਼ੁਰੂ ਹੁੰਦੀ। ਪਹਿਲਾਂ ਆਪਣੇ ਮਨ ਨੂੰ ਕਿਹਾ ਵੀ ਤੂੰ ਛੱਡ ਪਰੇ, ਕਹਿ ਲੈ ਜੋ ਕਹਿਣਾ ਸੀ ਦਫ਼ਾ ਹੁਣ ਦੇ, ਜਿਹਨੂੰ ਜਿਹਨੇ ਮੰਨੇ ਮੰਨੇ, ਨਾ ਮੰਨਣਾ ਮੰਨਣਾ। ਫਿਰ ਮੇਰੇ ਮਨ ਤੂੰ ਤਾਂ ਸਾਧੂ ਦੀ ਓਟ ਕਹੋ, ਉਕਤ ਸਿਆਣ ਵਿੱਚ ਛੱਡ ਦੇ, ਤੂੰ ਛੱਡ ਦੇ ਲੋਕ ਚਾਹੇ ਛੱਡਣ ਨਾ ਛੱਡਣ। ਇੱਥੋਂ ਆਤਮ ਕਥਾ ਸ਼ੁਰੂ ਹੈ। ਹੁਣ ਸੈਂਡ ਆ ਗਿਆ,
ਸੁਸਾ ਸ਼ਰਨ ਪਰੇ ਅਬ ਹਾਰੇ।
ਹਾਂ ਮੈਂ ਤਾਂ ਹਾਰ ਕੇ ਸ਼ਰਨ ਪਰ ਗਿਆ, ਆਪਣੀ ਗੱਲ ਹੈ। ਜਿਹੜੇ ਹਾਰ ਗਏ ਸ਼ਰਨ ਪੈ ਜਾਣਗੇ, ਜਿਹੜੇ ਨਹੀਂ ਹਾਰ ਮੰਨਦੇ, ਮਨ ਮਨ ਹਾਰੇ ਤੇ ਜੀਤ ਹੈ, ਮਨ ਕੇ ਜੀਤੇ ਹਾਰ, ਉਹ ਜੀਵਨ ਦੀ ਬਾਜੀ ਹਾਰ ਜਾਣਗੇ। ਜਿਹੜਾ ਮਨ ਹਾਰਿਆ ਨਹੀਂ ਨਾ ਛੱਡ ਪਿਆ ਨਹੀਂ, ਉਹ ਜੀਵਨ ਦੀ ਬਾਜੀ ਹਾਰ ਗਿਆ। ਜਿਹੜਾ ਮਨ ਨੇ ਹਾਰ ਮੰਨ ਲਈ, ਉਹ ਜੀਵਨ ਦੀ ਬਾਜੀ ਜਿੱਤ ਗਿਆ। ਮਨ ਕੇ ਹਾਰੇ ਜੀਤ ਹੈ, ਜੇ ਮਨ ਹਾਰ ਗਿਆ ਇੱਥੇ ਆ ਗਿਆ ਤਾਂ ਬਾਜੀ ਜਿੱਤ ਗਿਆ, ਜਨਮ ਪਦਾਰਥ ਜਿੱਤ ਗਿਆ। ਜੇ ਮਨ ਨਾ ਮੰਨਿਆ, ਪਖੰਡਬਾਜ ਫਸਿਆ ਰਿਹਾ, ਮਾਇਆ ਨੂੰ ਛੱਡਣਾ ਨਾ ਮੰਨਿਆ, ਲੈ ਜੀ ਕਿੱਥੇ ਕਿਵੇਂ ਸਰਦਾ, ਫਿਰ ਸਮਝੋ ਜੀਵਨ ਹਾਰ ਗਿਆ, ਜੂਏ ਚ ਹਾਰ ਗਿਆ ਜੀਵਨ, ਕੌਡੀ ਬਦਲੇ ਚਲਿਆ ਗਿਆ। ਹੀਰਾ ਜਨਮ ਅਮੋਲ ਹੈ, ਕੌਡੀ ਬਦਲੇ ਚ, ਕੌਡੀ ਬਦਲੇ ਚ। ਹੁਣ ਸ਼ੁਰੂ ਹੋ ਗਈ ਇੱਥੋਂ ਆਤਮ ਕਥਾ, ਆਤਮ ਕਥਾ ਹੀ ਰਹੂ ਅੱਗੇ ਤੱਕ।
ਸ਼ਾਸਤਰ ਸਿਮਰਤੀ ਵੇਦ ਪੁਕਾਰੇ, ਸਸਾ ਸ਼ਰਨ ਪਰੇ ਅਬ ਹਾਰੇ, ਸ਼ਾਸਤਰ ਸਿਮਰਤੀ ਵੇਦ ਪੁਕਾਰੇ।
ਸ਼ਾਸਤਰ ਸਿਮਰਤ ਵੇਦ ਵੀ ਇਹੀ ਗੱਲ ਕਹਿੰਦੇ ਨੇ, ਇਹੀ ਅਸੀਂ ਖੋਜਿਆ ਉਹਨਾਂ ਚੋਂ। ਸ਼ਾਸਤਰ ਸਿਮਰਤ ਵੇਦ ਵੀ ਇਹੀ ਗੱਲ ਕਹਿੰਦੇ ਨੇ, ਭਾਈ ਨਾਮ ਨਾ ਛੁੜੋ, ਨਾਮ ਦੇ ਬਿਨਾਂ ਨਹੀਂ ਛੁਟਕਾਰਾ ਹੈ। ਕਹਿ ਦਿੰਦੇ ਨੇ ਇਹ ਗੱਲ ਸਾਰੇ, ਸਾਰੇ ਪ੍ਰਚਾਰਕ ਕਹਿੰਦੇ ਨੇ ਇਹ ਗੱਲ, ਪਰ ਨਾਮ ਤੇ ਆ ਕੇ ਨਾਮ ਦੀ ਵਿਆਖਿਆ ਹੋਰ ਕਰਦੇ। ਨਾਮ ਨੂੰ ਨੀ ਕੋਈ ਕਹਿੰਦਾ, ਨਾਮ ਦੀ ਨਾਮ ਅਸਲ ਕੀ ਹੈ ਇਹਦੇ ਬਾਰੇ ਭੁਲੇਖ ਹੈ। ਨਾਮ ਕੀ ਹੈ ਇਹ ਨੀ ਕੋਈ ਦੱਸਦਾ, ਨਾਮ ਨਾਮ ਦਾ ਰੌਲਾ ਪਾ ਸਾਰੇ ਪਾਉਂਦੇ ਨੇ, ਇਸ ਕਰਕੇ ਲੋਕ ਫਸਦੇ ਨੇ। ਵੀ ਨਾਮ ਦੀ ਗੱਲ ਕਰਦੇ, ਇਹ ਵੀ ਕਰਦਾ ਨਾਮ ਨਾਮ ਕੀ ਗੱਲ ਨਹੀਂ ਜਾਣੀ, ਕੈਸੇ ਉਤਰਸ ਪਰ ਨਾਨਕ ਨੇ ਨਾਮ ਹੀ ਬਖਿਆਨ ਕੀਤਾ, ਨਾਮ ਦੱਸਿਆ, ਨਾਮ ਕੀ ਹੈ, ਏਕੋ ਨਾਮ ਹੁਕਮ ਹੈ, ਸਾਰਾ ਹੁਕਮ ਹੀ ਨਾਮ ਹੈ, ਸਾਰਾ ਹੁਕਮ ਹੀ ਦੱਸ, ਮੈਂ ਕਹਿਆ ਸਭ ਹੁਕਮ ਹੋ ਜੀ, ਜੋ ਗੁਰਬਾਣੀ ਚ ਕਿਹਾ ਸਾਰਾ ਹੁਕਮ ਕਿਹਾ, ਹੁਕਮ ਹੈ ਨਾਮ ਹੈ। ਇਸ ਕਰਕੇ ਗੁਰਬਾਣੀ ਹਰ ਨਾਮ ਸਮਾਇਆ, ਗੁਰਬਾਣੀ ਚ ਹਰ ਨਾਮ ਸਮਾਇਆ ਹੋਇਆ, ਇਹ ਚੋ ਰਿੜਕ ਕੇ ਪ੍ਰਾਪਤ ਕਰਨਾ ਪਊਗਾ। ਜਿਵੇਂ ਮੱਖਣ ਹੁੰਦਾ ਨਾ ਦੁੱਧ ਚ ਸਮਾਇਆ ਹੋਇਆ, ਇਵੇਂ ਜੋ ਰਿੜਕ ਕੇ ਵਿਚਾਰ ਕੇ, ਰਿੜਕਣ ਦਾ ਮਤਲਬ ਹੈ ਮਨ ਕਾ ਬਲੋਬੜਾ, ਹਰ ਕਾ ਬਲੋਬੜਾ, ਮਨ ਕਾ ਵਿਚਾਰ, ਸ਼ਬਦ ਕਾ ਵਿਚਾਰ। ਹਰ ਕਾ ਬਲੋਬੜਾ ਕੀ ਹੈ, ਹਰ ਕਾ ਬਲੋਬੜਾ ਵੀ ਨਾ ਕੁਛ ਹੋਰ ਮੰਨ ਲੈਣ, ਹਰ ਕਾ ਬਲੋਬੜੇ ਦਾ ਤਾਂ ਅਰਥ ਦੱਸੇ, ਹਰ ਕਾ ਬਲੋਬੜਾ ਆਹ ਜਿਹੜਾ ਗੁਰਬਾਣੀ ਦਾ ਵਿਚਾਰ ਕਰਨਾ, ਇਹੀ ਹਰ ਕਾ ਬਲੋਬੜਾ, ਕਦੇ ਹੋਰ ਕੁਛ ਕਰਨ ਲੱਗ ਜਾਓ, ਕੀ ਪਤਾ ਉਹ ਪੱਤਰੀ ਪਾ ਕੇ ਚਾਟੀ ਚ ਉਡਕਣ ਲੱਗ ਜਾਂਦੇ ਸਨ, ਇਹਨਾਂ ਦਾ ਕੀ ਪਤਾ, ਸੰਤਾਂ ਕੀ ਅਰਥ ਕਰ ਲੈਣ ਕਿਸੇ ਗੱਲ ਦੇ। ਕਹਿੰਦੇ ਜੀ ਲਿਖ ਕੇ ਨਾ ਕਾਗਜ਼ਾਂ ਤੇ ਗੁਰਬਾਣੀ ਚਾਟੀ ਚ ਪਾ ਕੇ ਰੜਕੋ, ਐਂ ਲਾ ਦਿੰਦੇ, ਇਹਨਾਂ ਨੇ ਤਾਂ ਪਖੰਡ ਚ ਲਾਉਣੇ ਨੇ, ਲਓ ਜੀ ਫਲਾਣੇ ਸੰਤ ਠੀਕ ਕਹਿੰਦੇ ਨੇ, ਇਹ ਅੰਮ੍ਰਿਤ ਕੱਢਿਆ ਸੀ ਪੀਓ, ਇਹ ਤਾਂ ਕੁਛ ਵੀ ਕਰ ਸਕਦੇ ਨੇ, ਇਹਨਾਂ ਦਾ ਨੀ ਸ਼ਾਤਰ ਦਿਮਾਗ ਨੇ, ਛਾਤਰਾਂ ਦਾ ਕੀ ਹੁੰਦਾ, ਨਵੀਂ ਤੇ ਨਵੀਂ ਕਾਢ ਕੱਢ ਲੈਂਦੇ ਨੇ, ਲੋਕਾਂ ਨੂੰ ਗੁਰਮਤ ਦਿੰਦੇ ਨੇ। ਉੱਥੇ ਹਰੇਕ ਗੱਲ ਦੱਸਤੀ, ਹਰ ਕਾ ਬਲੋਣਾ ਕੀ ਹੈ, ਹਰ ਹਰ ਲਿਖ ਕੇ, ਹਰ ਹਰ ਲਿਖ ਕੇ ਰਿੜਕਣ ਲੱਗ ਜਾਂਦੇ ਕਾਗਜ਼ਾਂ ਤੇ, ਇਹਨਾਂ ਨੂੰ ਕੀ ਫਰਕ ਪੈਂਦਾ। ਸ਼ਬਦ ਕਾ ਵਿਚਾਰਾ ਜੋ ਹੈ, ਗੁਰਬਾਣੀ ਦੀ ਜੋ ਵਿਚਾਰਾ, ਇਹ ਹਰ ਕਾ ਬਲੋਣ ਹੈ।
ਸੋਧਤ ਸੋਧਤ ਸੋਧ ਦੀ ਵਿਚਾਰਾ,
ਸੋਧਤ ਸੋਧਤ ਦੋ ਵਾਰ ਹੈ, ਕੀ ਸੋਧਿਆ, ਦੋ ਚੀਜ਼ਾਂ ਸੋਧੀਆਂ ਨੇ ਗੁਰਬਾਣੀ, ਸ਼ਬਦ ਕਾ ਵਿਚਾਰਾ ਹੈ ਜਿਹੜੀ ਗੱਲ ਹੈ, ਸੋਧਿਆ ਕੀ, ਦੋ ਚੀਜ਼ਾਂ ਸੋਧਣੀਆਂ ਨੇ, ਦੋ ਪੱਖ ਨੇ ਬਾਣੀ ਚ ਸੋਧਣ ਵਾਲੇ, ਇੱਕ ਤਾਂ ਸੋਧਣੀ ਹੈ ਵਿਦਿਆ, ਵਿਦਿਆ ਸੋਧੇ ਤੱਤ ਲਹੇ, ਇਹ ਕਿਥੋਂ ਲੈਣੀ ਹੈ ਵਿਚਾਰਧਾਰਾ? ਵਿਦਿਆ ਸੋਧ ਕੇ ਵਿਚਾਰਧਾਰਾ ਸੋਧ ਹੋਊ, ਨਹੀਂ ਸੋਧ ਨਹੀਂ ਹੋਣੀ। ਵਿਚਾਰਧਾਰਾ ਕੀ ਸੋਧਣੀ ਹੈ? ਹੁਣ ਨੇਤਰ ਔਰ ਅੱਖਾਂ ਚ ਕੀ ਫਰਕ ਹੈ? ਵਿਚਾਰਧਾਰਾ ਇਹ ਹੈ ਕਿ ਨਿਰਾਕਾਰ ਦੀ ਗੱਲ ਹੈ, ਸਰੀਰ ਦੀ ਗੱਲ ਹੈ ਨਹੀਂ। ਵਿਚਾਰਧਾਰਾ ਹੁਣ ਗੱਲ ਨਿਰਾਕਾਰ ਦੀ ਹੈ, ਸਰੀਰ ਦੀ ਹੈ ਨਹੀਂ। ਅੰਦਰਲਾ ਸਰੀਰ ਹੈ, ਬਾਹਰਲਾ ਹੈ ਨਹੀਂ। ਪਹਿਲਾਂ ਤਾਂ ਵਿਦਿਆ ਵਿੱਚ ਕੀ ਹੈ? ਚਾਰ ਪਦਾਰਥ, ਚਾਰ ਯੁੱਗ, ਇਹ ਵਿਦਿਆ ਦੀ ਗੱਲ। ਇਹਨਾਂ ਦੇ ਚਾਰ ਪਦਾਰਥ ਵੀ ਗਲਤ, ਚਾਰ ਯੁੱਗ ਵੀ ਗਲਤ, ਚਾਰੇ ਬਾਣੀਆਂ ਵੀ ਗਲਤ, ਚਾਰ ਖਾਣੀਆਂ ਸਹੀ। ਜਿਹੜੀ ਚੀਜ਼ ਸਹੀ ਹੈ ਗੁਰਬਾਣੀ ਨੇ ਸਹੀ ਮੰਨ ਲਈ, ਚਾਰ ਬਾਣੀਆਂ ਇਹਨਾਂ ਵਾਲੀਆਂ ਬਿਲਕੁਲ ਗਲਤ। ਇਹਨਾਂ ਵਾਲੀ ਆਕਾਸ਼ ਬਾਣੀ ਕਿਉਂਕਿ ਬਾਹਰ ਹੈ, ਬਾਹਰੋਂ ਅੰਦਰ ਨੂੰ ਆਉਂਦੀ ਹੈ, ਸਾਡੀ ਅੰਦਰੋਂ ਬਾਹਰ ਨੂੰ ਜਾਂਦੀ ਹੈ ਬਾਣੀ। ਸਾਡਾ ਫੁਰਨਾ ਬਾਣੀ ਅੰਦਰੋਂ ਪੈਦਾ ਹੁੰਦੀ ਹੈ, ਬਾਹਰ ਨੂੰ ਜਾਂਦੀ ਹੈ। ਸਾਡੀ ਪਰਾ ਬਾਣੀ ਅੰਦਰ ਹੈ, ਅਜੋ ਜਿਹੜੀ ਗੱਲ ਬੋਲੀ ਨਹੀਂ, ਗੱਲ ਮਨ ਦੇ ਵਿੱਚ ਹੈ, ਗੱਲ ਚਿੱਤ ਦੇ ਵਿੱਚ ਹੈ, ਉਹ ਪਰਾ ਬਾਣੀ ਹੈ, ਬੋਲੀ ਨਹੀਂ ਹੈ। ਇਹ ਕਹਿੰਦੇ ਨੇ ਪਰਾ ਬਾਣੀ ਬਾਹਰ ਹੈ, ਕਿਉਂ? ਆਕਾਸ਼ ਬਾਣੀ ਬਾਹਰੋਂ ਹੁੰਦੀ ਹੈ, ਇਹਨਾਂ ਦਾ ਆਕਾਸ਼ ਬਾਹਰ ਹੈ, ਸਾਡਾ ਆਕਾਸ਼ ਅੰਦਰ ਹੈ, ਤਾਂ ਕਰਕੇ ਬਾਣੀਆਂ ਦਾ ਫਰਕ ਪਿਆ ਹੋਇਆ। ਯੁੱਗ ਇਹਨਾਂ ਦੇ ਜਿਹੜੇ ਤਿੰਨ ਯੁੱਗ ਨੇ ਮਾਇਆ ਦੇ ਵਿੱਚ, ਚੁੱਕੇ ਚੌਥਾ ਯੁੱਗ ਇਹਨਾਂ ਨੇ ਮਾਇਆ ਦੇ ਵਿੱਚ ਬਣਾ ਲਿਆ। ਚੌਥਾ ਯੁੱਗ ਜਿਹੜਾ ਹੈਗਾ ਉਹ ਮਾਇਆ ਦੇ ਪਰੇ, ਆਦ ਸੱਚ ਮਾਇਆ ਦੇ ਪਰੇ। ਯੁੱਗ ਆਦ ਸੱਚ ਯੁੱਗ ਸ਼ੁਰੂ ਹੋਏ ਉੱਥੋਂ ਹੈ। ਯੁੱਗ ਜਦ ਕਾਲ ਹੈ, ਕਾਲ ਤੋਂ ਸ਼ੁਰੂ ਹੈ। ਤਿੰਨੇ ਭਵਨ ਤਿੰਨੇ ਯੁੱਗ ਨੇ, ਤਿੰਨਾਂ ਭਵਨਾਂ ਜੋਤੀ ਇੱਕੋ ਹੈ, ਤਿੰਨਾਂ ਯੁੱਗਾਂ ਚ ਇੱਕੋ ਜੋਤੀ ਘੁੰਮਦੀ ਹੈ। ਜਿੰਨਾ ਚਿਰ ਘੁੰਮਦੀ ਹੈ ਤਿੰਨ ਯੁੱਗ ਨੇ, ਜਦ ਬਾਹਰ ਚਲੀ ਗਈ ਚੌਥੇ ਚਲੀ ਗਈ, ਉੱਥੇ ਘੁੰਮਣ ਘੇਰਾ ਬੰਦ, ਉਹ ਸਤਯੁਗ ਹੈ। ਬਸ ਆਦਿ ਸੱਚ ਨਾਲ ਯੁੱਗ ਇੱਥੇ ਲੱਗੇ, ਯੁੱਗ ਆਦਿ ਸੱਚ ਹੈ। ਯੁੱਗ ਤਾਂ ਉਹਨੇ ਬਣਾਏ ਨੇ, ਅਰਬਦ ਨਰਬਦ ਧੰਦੂਕਾਰ ਆ ਜਦ ਹੈਗਾ, ਅਰਬਾਂ ਖਰਬਾਂ ਸਾਲ ਤੱਕ ਧੰਦੂਕਾਰ ਆ ਉਹ ਯੁੱਗ ਕਿਹੜਾ? ਫਿਰ ਉੱਥੇ ਤਾਂ ਮਾਇਆ ਹੈ, ਉਹਨੇ ਰਚਨਾ ਹੀ ਨਾਲੇ। ਜਿੱਥੇ ਸੱਚ ਸੱਤ ਯੁੱਗ ਹੈ, ਉੱਥੇ ਝੂਠ ਮਾਇਆ ਕਿਵੇਂ ਹੋਜੂ? ਇਹ ਸ੍ਰਿਸ਼ਟੀ ਕਿਹਨੇ ਸਾਜੀ ਹੈ? ਪਾਪ ਪੁੰਨ ਨੇ, ਪਾਪ ਪੁੰਨ ਦੋਨੋਂ ਪਾਈ, ਦੋਹੋਂ ਮਿਲ ਕੇ ਸਿਸਟਮ ਪਾਈ। ਉੱਥੇ ਪਾਪ ਸਾਜੂ ਵਿੱਚ ਕਿਵੇਂ ਹੋਜੂ? ਇਹਦਾ ਮਤਲਬ ਸੱਚਖੰਡ 'ਚ ਵੀ ਪਾਪ ਹੈ। ਫਿਰ ਸੱਚਖੰਡ ਪੰਜਵਾਂ ਯੁੱਗ ਹੋਇਆ। ਜਦ ਸ੍ਰਿਸ਼ਟੀ ਹੈ ਨਹੀਂ, ਸੰਸਾਰ ਹੈ ਨਹੀਂ, ਜੀਵ ਤਾਂ ਹੈਗੇ ਨੇ ਸਾਰੇ, ਸੱਚਖੰਡ ਤਾਂ ਹੈਗਾ, ਆਤਮਾਵਾਂ ਤਾਂ ਹੈਗੀਆਂ ਨੇ, ਸ੍ਰਿਸ਼ਟੀ ਨਹੀਂ ਪ੍ਰਗਟ ਕੀਤੀ। ਉਸ ਸਮੇਂ ਦਾ ਫਿਰ ਪੰਜਵਾਂ ਯੁੱਗ ਹੋ ਗਿਆ, ਉਹਦੀ ਵਿਆਖਿਆ ਕਦੇ ਨਹੀਂ ਕਰਦੇ। ਇਹ ਯੁੱਗਾਂ 'ਚ ਫਸੇ ਹੋਏ ਨੇ, ਤਾਂ ਹੀ ਲਿਖਿਆ ਨਾ ਗੁਰਮੁਖੀ ਬੂਝੇ ਯੁੱਗ ਚ ਤੁਆਰੇ। ਯੁੱਗ ਚਾਰੇ ਨੇ ਪਰ ਬੂਝੇ ਗੁਰਮੁਖਾਂ ਨੇ, ਘੱਟ ਘੱਟ ਵਰਤੇ ਉਧਰ ਮਜਾਰੇ। ਇਹ ਤਾਂ ਅੰਦਰ ਆਦਮੀ ਦੀ ਅਵਸਥਾ ਹੈ ਯੁੱਗਾਂ ਦੀ, ਇਹ ਤਾਂ ਹਿਰਦੇ 'ਚ ਵਰਤਦੇ ਹੁੰਦੇ ਨੇ। ਬਾਹਰ ਤਾਂ ਉਹੀ ਪੌਣ, ਉਹੀ ਪਾਣੀ, ਉਹੀ ਧਰਤੀ, ਉਹੀ ਸੂਰਜ, ਬਾਹਰ ਨਹੀਂ ਯੁੱਗ ਹੁੰਦੇ। ਫਿਰ ਨਾਮ ਜਿਹੜਾ, ਨਾਮ ਸਦਾ ਹੀ, ਨਾਮ ਤਾਂ ਉੱਤਮ ਹੈ, ਨਾਮ ਸਦਾ ਹੀ ਉੱਤਮ ਹੈ। ਇਹ ਕਹਿੰਦੇ ਨੇ ਕਲਯੁੱਗ 'ਚ ਨਾਮ ਹੁੰਦਾ, ਹੁੰਦਾ ਹੀ ਨਹੀਂ। ਬਾਕੀ ਇਹ ਹਿਸਾਬ ਇਹਨਾਂ ਦੇ ਊਟ ਪਟਾਂਗ ਗੱਲਾਂ ਕੀਤੀਆਂ ਹੋਈਆਂ, ਉਲਝੀਆਂ ਹੋਈਆਂ ਵਿਦਵਾਨਾਂ ਦੀਆਂ, ਕਿ ਉਹਨਾਂ ਨੂੰ ਲੱਭਿਆ ਕੁਛ ਹੈ ਨਹੀਂ ਅੰਦਾਜ਼ੇ ਲਾ ਲਈ, ਇਸ ਕਰਕੇ ਉਹ ਵੀ ਸਾਡੇ ਨਹੀਂ। ਇਹ ਵਿਦਿਆ ਦੀ ਸੋਧ ਹੈ ਕਹਿਣ ਦਾ ਮਤਲਬ, ਇਹ ਵਿਦਿਆ ਦੀ ਸੋਧ, ਕਿਉਂਕਿ ਵਿਦਵਾਨਾਂ ਨੇ ਜੋ ਉਲਟਾ ਕਰਤਾ ਵਿਦਿਆ ਦੇ ਵਿੱਚ, ਅਵਿਦਿਆ ਰਲਾਤੀ, ਉਹਨੂੰ ਅਵਿਦਿਆ ਕਹਿੰਦੇ ਨੇ। ਮਾਧੋ ਅਵਿਦਿਆ ਹਿਤਕੀਨ ਵਿਵੇਕ ਦੀਪ ਮਲੀਨ, ਇਹਨਾਂ ਨੇ ਲੋਕਾਂ ਦਾ ਵਿਵੇਕ ਦੀਪ ਕਿਉਂ ਮਲੀਨ ਹੋ ਗਿਆ? ਅਵਿਦਿਆ ਜਿਹੜੀ ਫੈਲਾਤੀ ਨਾ ਰਿਸ਼ੀਆਂ ਮੁਨੀਆਂ ਨੇ, ਉਹਦੇ ਨਾਲ ਇਹਨਾਂ ਨੇ ਪ੍ਰੇਮ ਕਰ ਲਿਆ, ਉਹਨੂੰ ਸਹੀ ਮੰਨ ਲਿਆ, ਹਿਤਕੀਨ ਹਿਤਕਾਰੀ ਮੰਨ ਲਿਆ ਉਹਨੂੰ। ਵਿਦਿਆ ਹਿਤਕਾਰੀ ਨਹੀਂ ਹੈ, ਇਹ ਵਿਦਿਆ ਅਵਿਦਿਆ, ਜਿਹਨੂੰ ਸੰਸਾਰ ਵਿਦਿਆ ਕਹਿੰਦਾ, ਇਹੀ ਤਾਂ ਅਵਿਦਿਆ ਹੈ। ਸਾਰਾ ਸੰਸਾਰ ਮੰਨਦਾ ਮਰ ਗਿਆ ਆਦਮੀ, ਸੁਪਰੀਮ ਕੋਰਟਾਂ ਹਾਈ ਕੋਰਟਾਂ ਮੰਨਦੀਆਂ ਨੇ ਆਦਮੀ ਮਰ ਗਿਆ, ਗੁਰਬਾਣੀ ਨਹੀਂ ਮੰਨਦੀ ਮਰ ਗਿਆ, ਕਰ ਲਓ ਕੀ ਕਰੋਗੇ? ਇਹਨੂੰ ਸਾਰੇ ਮੱਥਾ ਟੇਕਦੇ, ਜੱਜ ਵੀ, ਮਨਿਸਟਰ ਵੀ, ਕਾਨੂੰਨ ਬਣਾਉਣ ਵਾਲੇ ਵੀ, ਕਾਨੂੰਨ ਅਪਲਾਈ ਕਰਨ ਵਾਲੇ ਵੀ, ਹੱਥਕੜੀਆਂ ਲਾਉਣ ਵਾਲੇ ਵੀ, ਸਾਰੇ ਆ ਕੇ ਮੱਥਾ ਟੇਕਦੇ ਹੋ। ਫਿਰ ਕਾਹਦੇ ਮੱਥਾ ਟੇਕਦੇ ਹਨ? ਤੁਹਾਡੇ ਦਾ ਖਿਲਾਫ ਹੈ। ਉਹ ਜੀਵਾਤਮਾ ਨਹੀਂ ਮਰਦੀ ਹੁੰਦੀ, ਇਹ ਜੁੜੇ ਹੋਏ ਨੇ ਸਰੀਰ ਨਾਲ, ਉਦੋਂ ਕਹਾਂ ਇਹਨਾਂ ਨੂੰ ਪਤਾ ਹੀ ਨਹੀਂ ਵਿਦਵਾਨਾਂ ਨੂੰ ਹੁੰਦਾ। ਜਿੰਨਾ ਚਿਰ ਸਰੀਰ ਹੈ ਉਹਨਾਂ ਚਿਰ ਇਹਨਾਂ ਨੂੰ ਪਤਾ, ਬਾਕੀ ਆਤਮਾ ਜਾਂ ਨਿਕਲਦੀ ਹੈ ਇਹਨਾਂ ਨੂੰ ਕੋਈ ਪਤਾ ਨਹੀਂ ਕਿੱਥੇ ਜਾਂਦੀ ਹੈ, ਕੀ ਕਰਦੀ ਹੈ, ਕੀ ਨਹੀਂ ਹੁੰਦੀ। ਗੁਰਬਾਣੀ ਸਾਰਾ ਜਾਣਨ ਪਾਉਂਦੀ ਹੈ, ਜਾਂ ਸੱਚਖੰਡ ਤੋਂ ਆਈ ਹੈ ਜਦ ਤੋਂ ਲੈ ਕੇ ਜਾਣ ਤੱਕ ਦਾ ਸਾਰੀ ਕਹਾਣੀ ਦੱਸਦੀ ਹੈ। ਇਹ ਹਕੀਕਤ ਹੈ, ਇਹ ਰਾਮ ਹੈ। ਕਿਵੇਂ ਇਹਨੂੰ ਬਣਵਾਸ ਹੋਇਆ? ਬਣਵਾਸ ਕਿੱਥੋਂ ਹੋਇਆ? ਸੱਚਖੰਡ ਤੋਂ। ਹੋਰ ਹੋਇਆ ਇਹਨੂੰ? ਯੁੱਧਿਆ ਤੋਂ ਬਣਵਾਸ। ਇਹਨੂੰ ਸੱਚਖੰਡ ਤੋਂ ਹੋਇਆ ਹੋਇਆ ਬਣਵਾਸ। ਰਾਮ ਸਭੇ ਘੱਟ ਰਾਮ ਬੋਲੇ, ਸਾਰਿਆਂ ਦੇ ਅੰਦਰ ਹੈ ਰਾਮ। ਯੁੱਧਿਆ ਚੋਂ ਨਹੀਂ ਵਿਸ਼ਵਾਸ ਬਣਵਾਸ ਹੋਇਆ, ਬਣਵਾਸ ਹੋਇਆ ਸੱਚਖੰਡ ਤੋਂ। ਸੱਚਖੰਡ ਇਹਦਾ ਘਰ ਹੈ। ਯੁੱਧਿਆ ਵਾਲਾ ਰਾਮ ਯੁੱਧਿਆ ਜੰਮਿਆ, ਉਹ ਮਰ ਗਿਆ। ਉਹ ਖਬਰੀ ਜੰਮਿਆ ਸੀ ਨਾ ਜੰਮਿਆ ਸੀ, ਚਲੋ ਉਹ ਜਾਣ, ਆਪਾਂ ਨੇ ਕੀ ਲੈਣਾ ਇਸ ਗੱਲ ਤੋਂ। ਫਿਰ ਮਰ ਕਹਿੰਦੇ ਕਿ ਰਾਮ ਮਰਦਾ ਹੁੰਦਾ, ਰਾਮ ਨਾ ਕਦੇ ਜੰਮਿਆ ਨਾ ਮਰਦਾ ਹੁੰਦਾ। ਉਸ ਰਾਮ ਨੇ ਸਾਰੀ ਰਚਨਾ ਬਣਾਈ ਹੈ, ਸਾਧੋ ਰਚਨਾ ਰਾਮ ਬਣਾਈ। ਇਹਨਾਂ ਦੇ ਰਾਮ ਨੇ ਸੇਤੂ ਬਣਾਇਆ, ਸਮੁੰਦਰ ਪੇ ਕਿਹੜੇ ਰਾਮ ਨੇ ਬਣਾਇਆ ਸੀ, ਲੰਕਾ ਕਿਹੜੇ ਰਾਮ ਨੇ ਬਣਾਈ, ਹਿੰਦੁਸਤਾਨ ਕਿਹੜੇ ਰਾਮ ਨੇ ਬਣਾਇਆ, ਅਮਰੀਕਾ ਕਿਹੜੇ ਰਾਮ ਨੇ ਬਣਾਇਆ, ਸੂਰਜ ਕਿਹੜੇ ਰਾਮ ਨੇ ਬਣਾਇਆ, ਚੰਦ ਕਿਹੜੇ ਰਾਮ ਨੇ ਬਣਾਇਆ। ਤੁਸੀਂ ਤਾਂ ਰਾਮ ਦੇ ਸੱਤਿਆਨਾਸ ਕਰਤਾ ਛੋਟਾ ਜਿਹਾ ਬੰਦਾ ਬਣਾ ਕੇ। ਉਹ ਰਾਮ ਨੂੰ ਕੀ ਕਿਹਾ ਹੋਇਆ ਵੇਦ ਵਿੱਚ, ਤੁਸੀਂ ਕੀ ਬਣਾ ਦਿੱਤਾ? ਫਿਰ ਹਿੰਦੂਤਵ ਦਾ ਰੌਲਾ ਪਾਈ ਜਾਂਦੇ, ਲੋਕ ਬੇਵਕੂਫ ਨਹੀਂ ਹਨ, ਤੁਹਾਡੇ ਨਾਲ ਸਿਆਣੇ ਨੇ। ਬੇਵਕੂਫਾਂ ਦੀ ਨਹੀਂ ਗੱਲ ਕੋਈ ਮੰਨਦੇ ਹੁੰਦੇ ਸਿਆਣੇ, ਸਿਆਣਿਆਂ ਦੀ ਗੱਲ ਹੀ ਬੇਵਕੂਫਾਂ ਨੂੰ ਮੰਨਣੀ ਪੈਂਦੀ ਹੈ, ਨਹੀਂ ਮੰਨਣਗੇ ਧੱਕੇ ਖਾਣਗੇ। ਜੇ ਹੁਣ ਮਨਮੁੱਖ ਨਹੀਂ ਮੰਨਦੇ, ਉਹ ਪਿੱਛੇ ਚੋਟਾਂ ਖਾਏ, ਦੁੱਖ ਭੋਗਣਗੇ। ਸਿਆਣੇ ਦੀ ਗੱਲ ਜਿਹੜਾ ਨਹੀਂ ਮੰਨੂਗਾ ਦੁੱਖ ਭੋਗੂਗਾ, ਸਿਆਣੀ ਗੱਲ ਜਿਹੜਾ ਨਹੀਂ ਮੰਨੂਗਾ। ਸਿਆਣੇ ਦੀ ਗੱਲ ਗਲਤ ਵੀ ਹੋ ਸਕਦੀ ਹੈ, ਉਮਰ ਦਾ ਸਿਆਣੇ ਦੀ ਨਹੀਂ ਗੱਲ, ਸਿਆਣੀ ਗੱਲ ਸੱਚੀ ਗੱਲ ਸਹੀ ਗੱਲ ਨੂੰ ਜਿਹੜਾ ਨਹੀਂ ਮੰਨੂਗਾ ਦੁੱਖ ਹੋਊਗਾ। ਇਸ ਕਰਕੇ ਵਿਦਿਆ ਸੋਧੇ ਤੋਂ ਬਿਨਾਂ ਹਿਤਕਾਰੀ ਨਹੀਂ। ਵਿਦਿਆ ਬੜਾ ਨੁਕਸਾਨ ਕਰਦੀ ਹੈ, ਸਾਰੇ ਸੰਸਾਰ ਦਾ ਨੁਕਸਾਨ ਕਰਨੀ ਖੜੀ ਕੇ ਵਿਦਿਆ ਜਿਹੜੀ ਪੜ੍ਹੀ ਹੋਈ ਹੈ, ਉਹਦਾ ਸਾਰਾ ਸੰਸਾਰ ਉਲਟੇ ਰਸਤੇ ਪਾਇਆ ਹੋਇਆ ਪਿਆ ਹੈ, ਇਸੇ ਨੇ ਪਾਇਆ ਹੈ ਵਿਦਿਆ। ਵਿਦਿਆ ਹਿਤਕਾਰੀ ਗੱਲ ਬਣੂਗੀ ਜੇ ਇਹਨੂੰ ਸੋਧ ਲਾਂਗੇ, ਨਹੀਂ ਤਾਂ ਤੱਤ ਗਿਆਨ ਦਾ ਪਤਾ ਚੱਲ ਲੱਗਣਾ। ਤੱਤ ਲਹਿ ਜੇ ਗੁਰਬਾਣੀ ਚ ਵਿਦਿਆ ਸੋਧ ਕੇ, ਇਹ ਸੋਧੀ ਹੋਈ ਵਿਦਿਆ ਹੈ ਗੁਰਬਾਣੀ ਦੇ ਵਿੱਚ ਜਿਹੜੇ ਅੱਖਰ ਨੇ, ਇਹਨੂੰ ਸਮਝਣ ਵਾਸਤੇ ਦੂਸਰੀ ਵਿਦਿਆ ਰਹੀ ਵਿਦਿਆ ਦਾ ਡਿਫਰੈਂਸ ਜਿਹੜਾ ਦੱਸਿਆ ਗੁਰਬਾਣੀ ਦੇ ਵਿੱਚ, ਇਹਨਾਂ ਅੱਖਰਾਂ ਦੇ ਅਰਥ ਡਿਫਾਈਨ ਕੀਤੇ ਹੋਏ ਨੇ। ਗੁਰਬਾਣੀ ਜਿਹੜੇ ਅੱਖਰ ਆਏ ਹੋਏ ਨੇ ਔਰ ਇੱਧਰ ਅੱਖਰ ਆਏ ਹੋਏ ਨੇ, ਉਹਨਾਂ ਨੂੰ ਅੱਡ, ਉਹਨਾਂ ਦੇ ਮਤਲਬ ਅੱਡ ਦੱਸੇ ਹੋਏ ਨੇ, ਇਹਨਾਂ ਦੇ ਅਰਥ ਐ ਹੁੰਦੇ ਨੇ। ਹੁਣ ਆਦਮੀ ਅਸੀਂ ਮੰਨਦੇ ਹਾਂ ਸਰੀਰ ਕਰਕੇ, ਗੁਰਬਾਣੀ ਨਹੀਂ ਮੰਨਦੀ। ਹਮ ਆਦਮੀ ਹੈ ਇੱਕਦਮੀ, ਆਦਮੀ ਦੀ ਡੈਫੀਨੇਸ਼ਨ ਦੇ, ਜਿਹੜਾ ਆਦਮੀ ਹੈ ਜਿਹੜਾ ਜੀਵ ਆਤਮਾ ਇਹਦੇ ਵਿੱਚ ਇੱਕ ਸਾਹ ਦਾ ਮਾਲਕ, ਉਹਦੇ ਕੋਲ ਇੱਕੋ ਹੀ ਸਾਹ ਹਵਾ ਬਾਹਰ ਬਥੇਰੀ ਹੈ, ਉਹਦੇ ਕੋਲ ਇੱਕੋ ਹੀ ਸਾਹ ਹੁੰਦਾ ਸੀ ਜਿਹੜਾ ਉਹਨੇ ਖਿੱਚ ਲਿਆ, ਜਿਹੜਾ ਛੱਡਤਾ ਦੁਬਾਰਾ ਆਊ ਤਾਂ ਉਹ ਸਾਹ ਹੈ, ਜੇ ਦੁਬਾਰਾ ਆਇਆ ਹੀ ਨਾ ਫਿਰ ਖਤਮ। ਉਹਦੇ ਕੋਲ ਐਂ ਨਹੀਂ ਹੈਗਾ, ਜਿਹੜੇ ਕਹਿੰਦੇ ਨੇ ਸਾਹ ਦੀ ਪੂੰਜੀ ਲੈ ਕੇ ਆਇਆ ਤਾਂ ਕਿੱਥੇ ਜਮ੍ਹਾਂ ਨੇ ਦੱਸੋ ਪੂੰਜੀ ਉਹ, ਜਿਹੜੇ ਸੰਤ ਕਹਿੰਦੇ ਨੇ ਸਾਹ ਦੀ ਪੂੰਜੀ ਲੈ ਕੇ ਆਇਆ ਉਹਦੇ ਤੇ ਹਿੱਟ ਕੀਤੀ ਹੋਈ ਹੈ, ਦਿਖਾਓ ਕਿੱਥੇ ਹੈ ਸਟੋਰ ਅੰਦਰ, ਫਿਰ ਅੰਦਰੋਂ ਸਾਹ ਬਾਹਰ ਨੂੰ ਨਿਕਲਣ ਜੇ ਪੂੰਜੀ ਅੰਦਰ ਹੋਵੇ, ਸਵਾਸਾਂ ਦੀ ਪੂੰਜੀ, ਪੂੰਜੀ ਤਾਂ ਫਿਰ ਅੰਦਰ ਹੋਵੇ ਜਮਾ ਬਈ, ਤੁਹਾਡੇ ਕੋਟ ਪਈਏ ਪਏ ਨੇ ਨਾ ਅੰਦਰ, ਹੁਣ ਜ਼ਮੀਨ ਦੇ ਥੱਲੇ ਪਾਣੀ ਹੈ ਬਾਹਰ ਨਿਕਲਦਾ, ਉਹ ਬਾਹਰੋਂ ਸਾਹ ਆਉਂਦਾ ਉਹੀ ਬਾਹਰ ਨਿਕਲ ਜਾਂਦਾ, ਪੂੰਜੀ ਕਿਹੜੀ ਹੈ ਤੁਹਾਡੇ ਕੋਲ? ਇਹ ਨੇ ਉੱਲੂ ਸਾਰੇ ਹੀ ਉੱਲੂ ਗੱਲਾਂ ਕਰੀ ਜਾਂਦੇ ਨੇ, ਬਾਹਰੋਂ ਖੇਤਾ ਉਹੀ ਛੱਡ ਦਿੰਦਾ, ਪੂੰਜੀ ਅੰਦਰ ਹੈ ਤੁਹਾਡੇ। ਇਹ ਪਾਗਲ ਨੇ, ਪਾਗਲਾਂ ਦੀਆਂ ਗੱਲਾਂ ਨਹੀਂ ਸੁਣਦੀਆਂ, ਤਾਂ ਹੀ ਲੋਕ ਪਾਗਲ ਨੇ, ਲੋਕ ਇੱਦਾਂ ਵੀ ਪਾਗਲ ਨੇ। ਪਾਗਲ ਦੀ ਗੱਲ ਸੁਣ ਕੇ ਤਾਂ ਸਿਆਣੇ ਉਹ ਚ ਕੱਢਦੇ ਹੁੰਦੇ ਨੇ ਨੁਕਸ, ਪਾਗਲ ਦੀ ਗੱਲ ਚੋਂ ਮਹਾਂਪਾਗਲ ਕੀ ਨੁਕਸ ਕੱਢੂ, ਮਹਾਂਪਾਗਲ ਕੀ ਨੁਕਸ ਕੱਢੂ? ਇਹਨਾਂ ਦੀਆਂ ਗੱਲਾਂ ਉਹੀ ਨੇ ਹਵਾ ਦੇ ਵਿੱਚ, ਜੇ ਜੀ ਸੁਣ ਲਈ ਗਾਹਾਂ ਕਹਿਤੀ, ਉਹਨੇ ਸੁਣ ਲਈ ਗਾਹਾਂ ਕਹਿਤੀ, ਉਹਨੇ ਸੁਣ ਲਈ ਗਾਹਾਂ ਕਹਿਤੀ, ਕਹਿਤਿਆਂ ਕਹਿਤੀ ਸੁਣੀ, ਉਹੀ ਕਹਿ ਰਹੇ ਨੇ ਭੱਟ, ਚੱਲਦੀ ਚਲਾਉਂਦੀ ਆਉਂਦੀ ਹੈ ਗੱਲ, ਗੁਰਬਾਣੀ ਕੱਟ ਕੇ ਉਹ ਮਾਰਦੀ ਹੈ, ਗੁਰਮੁਖ ਕੱਟ ਕੇ ਉਹ ਮਾਰਦੇ। ਕਹਿਤਿਆ ਕਹਿਤੀ ਸੁਣੀ ਰਹਿਤ ਕੋ ਖੁਸ਼ੀ ਨਾ ਆਇਓ। ਜਦ ਉਹ ਗੱਲ ਨੂੰ ਮੰਨਿਆ ਜੋ ਕੁਛ ਬਣਾ ਨਿਕਲਿਆ, ਜਦ ਉਹਨੂੰ ਸਮਝਿਆ ਜੋ ਕੁਛ ਬਣਾ ਨਿਕਲਿਆ। ਪੂੰਜੀ ਪੰਜ ਨਹੀਂ ਹੁੰਦੀ ਸਾਸਾਂ ਦੀ, ਸਾਧ ਗਿਣਵੇਂ ਨੇ, ਉਹ ਤਾਂ ਗੱਲ ਬਣੀ ਨਾ ਕੁਛ। ਇੱਕ ਇੱਕ ਕਰਕੇ ਆਖੀ ਕੇਰੇ ਵੱਟ ਕੇ ਛਿੜਛਿਣ ਗਈ ਵਿਆਹ, ਬਸ ਅੱਖ ਮਿਚਲੀ ਖੋਲੀ ਮਿਚਲੀ ਖੋਲੀ ਤੇ ਸਾਰੀ ਉਮਰ ਨੰਗੀ। ਸਾਹ ਲੈ ਲਿਆ ਛੱਡਦਾ, ਲੈ ਲਿਆ ਛੱਡਦਾ, ਗਿਣਤੀ ਹੈ, ਗਿਣਤੀ ਦੀ ਤਾਂ ਗੱਲ ਮੰਨਦੇ ਹਾਂ। ਪੂੰਜੀ ਦੀ ਗੱਲ ਕਿਵੇਂ ਮੰਨ ਲਓਗੇ? ਪੂੰਜੀ ਹੁੰਦੀ ਹੈ ਜਿਹੜੀ ਸਾਡੇ ਕੋਲ ਜਮ੍ਹਾਂ ਹੋਵੇ, ਪੂੰਜੀ ਤਾਂ ਹੁੰਦੀ ਹੈ ਜਿਹੜੀ ਜਮ੍ਹਾਂ ਹੋਵੇ। ਇਸ ਕਰਕੇ ਵਿਦਿਆ ਸੋਧਣ ਦੀ ਗੱਲ ਹੈ, ਇਹ ਵੀ ਵਿਦਿਆ ਸੋਧਣ ਦੀ ਉਹ ਗੱਲ ਹੈ। ਵਿਦਿਆ ਜਿਹੜੀ ਹੈਗੀ ਹੈ ਕਦੋਂ ਨਹੀਂ ਨੁਕਸਾਨ ਕਰਦੀ ਹੈ ਜ਼ਿਆਦਾ? ਵਿਦਿਆ ਵਿਦਵਾਨ ਸਾਰੇ ਫਸੇ ਨੇ, ਰਿਸ਼ੀ ਮੁਨੀ ਸਾਰੇ ਫਸੇ ਨੇ, ਸਾਡੇ ਵਿਦਵਾਨ ਯੂਨੀਵਰਸਿਟੀ ਸਾਰੇ ਫਸੇ ਹੋਏ ਨੇ, ਤਾਂ ਹੀ ਫਸੇ ਹੋਏ ਨੇ। ਸੋਧਣ ਦਾ ਨਹੀਂ ਪਤਾ ਵਿਦਿਆ ਸੋਧੀ ਦੀ ਕਿਵੇਂ। ਇਹਨਾਂ ਭਗਤੀਆਂ ਦਾ ਖਿਆਲ ਨਹੀਂ ਕੀਤਾ ਜਿਹੜੀਆਂ ਲਿਖੀਆਂ ਹੋਈਆਂ ਨੇ ਗੁਰਬਾਣੀ 'ਚ। ਜੇ ਇਹਨਾਂ ਦਾ ਖਿਆਲ ਕਰ ਲੈਣ ਤਾਂ ਸ਼ਾਇਦ ਲੱਭ ਜਾਂਦਾ ਉਹਨੂੰ, ਧਿਆਨ ਹੀ ਨਹੀਂ ਕੀਤਾ। ਕਰ ਵਿਦਵਾਨ ਤਾਂ ਬਹੁਤੀ ਬਾਣੀ ਪੜ੍ਹਦੇ ਵੀ ਨਹੀਂ ਹੁੰਦੇ, ਇਹਨਾਂ ਨੂੰ ਥੋੜ੍ਹੀ ਜਿਹੀ ਪੜ੍ਹਾ ਕੇ ਔਰ ਨਾ ਉਹਨੂੰ ਦੱਸ ਕੇ ਤਾਂ ਆਹੀ ਕੁਛ ਹੈ ਨਾ, ਕੱਲ ਜਾਂ ਭੁੱਲ ਜਾਂ ਨਹੀਂ ਹੁੰਦੀ ਬਾਣੀ। ਜਿਹੜੀ ਵਿਦਿਆ ਜਿੰਨਾ ਚਿਰ ਸੋਧੀ ਨਹੀਂ ਜਾਂਦੀ ਉਹਨਾਂ ਚਿਰ ਹਿਤਕਾਰੀ ਨਹੀਂ। ਵਿਦਿਆ ਵਿਚਾਰੀ ਤਾਂ ਪਰਉਪਕਾਰੀ, ਵਿਚਾਰ ਦੇ ਬਿਨਾਂ ਜਿਹੜੀ ਵਿਦਿਆ ਉਹ ਹਿਤਕਾਰੀ ਨਹੀਂ ਹੈ, ਕਿਸੇ ਦੇ ਵੀ ਹਿੱਤ ਵਿੱਚ ਨਹੀਂ, ਨਾ ਪੜ੍ਹਨ ਵਾਲੇ ਦੇ, ਨਾ ਜਿਹਨੂੰ ਪੜ੍ਹਾਈ ਜਾਂਦੀ ਹੈ ਉਹਦੇ। ਜਦ ਵਿਦਿਆ ਵਿਚਾਰੀ ਜਾਂਦੀ ਹੈ ਇਹਦੇ ਨਾਲ ਪਰਉਪਕਾਰੀ ਜਦ ਬਣਦੀ ਹੈ, ਆਪਣਾ ਭਲਾ ਵੀ ਯਾਦ ਹੁੰਦਾ, ਦੂਜੇ ਦਾ ਭਲਾ ਵੀ ਯਾਦ ਹੁੰਦਾ। ਇਹ ਪੰਕਤੀ ਕਿਉਂ ਲਿਖੀ ਹੋਈ ਹੈ, ਕਿਆ ਦੱਸੋ ਫਿਰ ਇਹਦੇ ਅਰਥ ਕੀ ਨੇ? ਵਿਦਿਆ ਨਾਲ ਤਾਂ ਸ਼ਰਤ ਲੱਗੀ ਹੋਈ ਆ, ਪਰ ਉਪਕਾਰ ਹੀ ਯਾਦ ਹੋ ਸਕਦਾ ਯਾਰ ਨੂੰ ਵਿਚਾਰ ਲਓਗੇ ਨਹੀਂ। ਇਹ ਕੀ ਕਰਦੀ ਹੈ? ਇਹ ਕਰਦੀ ਹੈ ਹੰਕਾਰ ਪੈਦਾ, ਇਹ ਕਰਦੀ ਹੈ ਲੋਭ ਪੈਦਾ। ਫਿਰ ਕੀ ਹੈ? ਪੜਿਆ ਮੂਰਖ ਆਖੀਏ ਜਿੱਤ ਲੱਭ ਲੋਭ ਹੰਕਾਰ। ਜੇ ਇਹ ਪੈਦਾ ਹੋਊ ਫਿਰ ਹਿਤਕਾਰੀ ਕਾਹਦੀ ਹੋਈ ਬਈ? ਕਾਹਦੀ ਹਿਤਕਾਰੀ ਹੋਈ? ਹਿਤਕਾਰੀ ਕਿਵੇਂ ਹੋ? ਇਹ ਵਿਦਿਆ ਦਾ ਫਰਕ ਹੈ। ਇੱਕ ਤਾਂ ਇਹ ਸੋਧਣੀ ਹੈ, ਇੱਕ ਫਿਰ ਜਿਹੜੀ ਸਾਡੀ ਬੁੱਧੀ ਹੈ ਇਹ ਵੀ ਹੈ, ਇਹ ਬੁੱਧੀ ਸੰਸਾਰੀ ਹੈ, ਇਹ ਭੁਲੇਖਾ ਛੱਡ ਦਿਓ ਵੀ ਬੁੱਧੀ ਸਾਡੀ ਠੀਕ ਹੈ, ਸਾਡੀ ਬੁੱਧੀ ਬਿਲਕੁਲ ਨਹੀਂ ਠੀਕ ਹੈ। ਬੁੱਧੀ ਜੇ ਠੀਕ ਉਹਨੇ ਮੰਨਦੀ ਕਿਵੇਂ ਗਲਤ ਗੱਲਾਂ ਨੂੰ, ਵਿਦਵਾਨਾਂ ਦੇ ਪਿੱਛੇ ਕਿਉਂ ਲੱਗਦੀ? ਕੀ ਵਿਚਾਰਧਾਰਾ ਸਾਡੀ, ਸਾਡਾ ਮਾਰਗ ਕੀ ਹੈ? ਮਾਰਗ ਅੰਦਰ ਨੂੰ ਹੈ ਸਾਡਾ, ਅੰਦਰ ਬੰਦੇ ਖੋਜ ਦਿਲ ਹਟੋ। ਫਿਰ ਤੁਸੀਂ ਬਾਰਮੁਖੀ ਕਹਿੰਦੇ ਹੋਏ ਹੋ, ਕਿਹੜਾ ਗੁਰਦੁਆਰਾ ਕਿੱਥੇ ਹੈ, ਕਿੱਥੇ ਗੁਰੂ ਨੇ ਘੋੜਾ ਬੰਨਿਆ, ਤੁਸੀਂ ਧਰਾਂ ਲੈਣੀ ਹੈ ਘੋੜੇ ਦੇ, ਕੀ ਲੈਣਾ ਕੀ ਲੈਣਾ ਉਹਨਾਂ ਗੱਲਾਂ?
ਘੋੜਾ ਕਿੱਥੇ
ਹੁਣ? ਘੋੜਾ ਕਿੱਥੇ ਹੈ? ਕੀ ਨਿਕਲੂ ਇਹਨਾਂ ਗੱਲਾਂ 'ਚੋਂ? ਬੰਦੇ ਖੋਜ ਦਿਲ ਹਰ ਰੋਜ਼ ਜਿਹੜਾ ਕਿਹਾ ਸੀ ਉਹ ਛੱਡ ਦਿੱਤਾ, ਉਹ ਜੱਗ ਆ ਗਿਆ, ਉਹ ਫਲਾਣੇ ਥੋਤੇ ਉਹ ਆ ਗਿਆ, ਉਹ ਕਲਗੀ ਆ ਗਈ, ਤੁਸੀਂ ਕੀ ਲੈਣਾ ਇਹਨਾਂ ਗੱਲਾਂ 'ਤੇ? ਜਿਹੜੀਆਂ ਗੱਲਾਂ ਨੂੰ ਹਟਾਇਆ ਸੀ ਕਿਉਂਕਿ ਉਹਨਾਂ ਨਾਲ ਜੁੜ ਗਏ, ਉਹ ਤਾਂ ਕਹਿੰਦੇ ਨੇ ਆਪਣੇ ਸਰੀਰ ਨਾਲ ਨਹੀਂ ਜੁੜਨਾ ਸੀ। ਤੁਸੀਂ ਸਰੀਰ ਨੂੰ ਕਿੱਥੋਂ ਛੱਡ ਦੋਗੇ? ਸਰੀਰ ਤਾਂ ਹੋਰ ਬਹੁਤ ਚੀਜ਼ਾਂ ਨਾਲ ਜੁੜਿਆ, ਔਰ ਉਹਨਾਂ ਚੀਜ਼ਾਂ ਨਾਲ ਜੁੜਿਆ ਜਿਹੜੀਆਂ ਮੈਟਰ ਨੇ, ਆਤਮਾ ਨਾਲ ਜੁੜਿਆ ਹੋਇਆ ਕਿਤੇ ਨਹੀਂ। ਕੀ ਦੇਖਦਾ? ਕਲਗੀ ਕਾਹਦੀ ਬਣੀ ਹੋਈ? ਸੋਨੇ ਦੀ। ਇਹਦਾ ਮਤਲਬ ਸੋਨੇ ਦਾ ਅਸਰ ਇਹਨਾਂ 'ਤੇ, ਜੋੜੇ ਹੋਏ ਪੁਰਾਣੇ ਕੀ, ਕਿਵੇਂ ਤੁਸੀਂ ਆਤਮਾ ਨੂੰ ਪਛਾਣ ਲਓਗੇ? ਆਤਮਾ ਦੀ ਖੋਜ ਬੰਦ ਹੈ, ਜਿੰਨਾ ਚਿਰ ਇਸ ਗੱਲ ਨੂੰ ਨਹੀਂ ਸਮਝਦੇ ਆਤਮਾ ਦੀ ਖੋਜ ਬੰਦ ਹੈ। ਆਤਮਾ ਦੀ ਖੋਜ ਸ਼ੁਰੂ ਕਰਨੀ ਹੋਣੀ ਕਿਸੇ, ਸਾਡੀ ਗੱਲ ਹੈ ਕਿ ਅਸੀਂ ਬੈਠੇ ਕੀ ਕਰਨ ਨੂੰ ਆ, ਦੂਜੀ ਖੋਜ ਹੈ ਲੈਣ ਕੀ ਆਏ ਆ, ਕੀ ਲੈਣਾ ਆ? ਪ੍ਰਾਣੀ ਤੋਂ ਆਇਓ ਲਾਹਾ ਲੈਣ, ਕੀ ਕਿਹਾ ਬਾਣੀ ਨੇ, ਜਿਹੜੀ ਚੀਜ਼ ਤੇਰੇ ਨਾਲ ਜਾਣੀ ਹੈ ਉਹੀ ਤੇਰੀ ਹੈ ਸੰਸਾਰ 'ਚ।